ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਦੀਪਕ ਜੀ, ਤੁਹਾਡਾ ਸਮਾਂ ਕੱਢਣ ਲਈ ਬਹੁਤ ਧੰਨਵਾਦ। ਮੈਨੂੰ ਪਤਾ ਤੁਸੀਂ ਟਰੈਵਲ ਕਰ ਰਹੇ ਹੋ ਇਸ ਵੇਲੇ। ਤੁਸੀਂ ਅੱਜ ਸਾਰਾ ਦਿਨ ਹਰੀਕੇ ਪੱਤਣ ਦੇ ਇਲਾਕੇ ਅਤੇ ਹੋਰ ਲਾਗਲੇ ਏਰੀਆਜ਼ ਦੇ ਵਿੱਚ ਗੁਜ਼ਾਰਿਆ। ਕੀ ਹਾਲਾਤ ਨੇ ਜੀ ਔਨ ਦਾ ਗਰਾਊਂਡ, ਜ਼ਮੀਨੀ ਸਥਿਤੀ ਕੀ ਹੈ?
ਵੀਰ ਜੀ, ਆਪਾਂ ਹਰ ਰੋਜ਼ ਜਿਸ ਤਰ੍ਹਾਂ ਹੜ੍ਹਾਂ ਦੀ ਸਥਿਤੀ ਬਿਆਨ ਕਰਦੇ ਸੀ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਮਾੜੀ ਸਥਿਤੀ ਹੈ। ਪਰ ਜਿੰਨਾ ਆਪਾਂ ਪੰਜਾਬ ਦੇ ਹੌਂਸਲੇ ਦੀ ਗੱਲ ਕਰਦੇ ਸੀ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਹੌਂਸਲਾ ਹੈ ਲੋਕਾਂ ਦੇ ਵਿੱਚ। ਸੋ ਜੋ ਜਜ਼ਬਾ ਉੱਥੇ ਦੇਖਿਆ, ਉਹ ਬਿਆਨ ਕਰਨਾ ਔਖਾ ਹੈ। ਜੋ ਸਥਿਤੀ ਦੇਖੀ, ਉਹ ਇੰਨੀ ਬਦਤਰ ਹੈ ਕਿ ਦੁੱਖ ਹੁੰਦਾ ਹੈ ਕਿ ਅਸੀਂ ਸਰਕਾਰਾਂ ਕੀ ਫੋੜਿਆਂ ਤੋਂ ਲਾਉਣੀ ਚੁਣਨੀਆਂ। ਇੱਕ ਕਹਾਵਤ ਪੰਜਾਬ ਦੇ ਵਿੱਚ ਬਹੁਤ ਪ੍ਰਚਲਿਤ ਹੈ ਕਿ ਜੀ, ਚੱਪਣੀ 'ਚ ਨੱਕ ਡੁਬੋ ਕੇ ਮਰ ਜਾਓ, ਚਮਚੇ 'ਚ ਨੱਕ ਡੁਬੋ ਕੇ ਮਰ ਜਾਓ। ਮੈਨੂੰ ਲੱਗਦਾ ਕਿ ਇਹ ਮੈਂ ਸਰਕਾਰਾਂ ਨੂੰ ਇਹਨਾਂ ਹੜਾ ਪਾਣੀ 'ਚ ਨੱਕ ਡੁਬੋ ਕੇ ਮਰ ਜਾਣਾ ਚਾਹੀਦਾ। ਤੁਸੀਂ ਵਿਜੇ ਜੀ ਹੈਰਾਨ ਹੋਵੋਗੇ, ਹਰੀਕੇ ਪੱਤਣ ਦਾ ਜਿਹੜਾ ਖੇਤਰ ਹੈ,
ਜੀ
ਜਿਹੜਾ ਅਸੀਂ ਇੱਕ ਇਲਾਕੇ ਦੇ ਹਵਾਲੇ ਨਾਲ ਸਮੁੱਚੇ ਪੰਜਾਬ ਦੀ ਮੈਂ ਤਸਵੀਰ ਰੱਖ ਰਿਹਾ ਆਪਣੇ ਦਰਸ਼ਕਾਂ ਸਾਹਮਣੇ। ਹਰੀਕੇ ਪੱਤਣ ਵਾਲਾ ਜਿਹੜਾ ਪੁਲ ਹੈ ਵੱਡਾ ਮੁੱਖ ਹਾਈਵੇ 'ਤੇ, ਉਸ ਪੁਲ ਤੋਂ ਅਸੀਂ ਕੋਈ 30-32 ਕਿਲੋਮੀਟਰ ਅੰਦਰ ਗਏ ਹਾਂ। ਇੱਕ ਪਾਸੇ ਪੂਰਾ ਮਤਲਬ ਧੂਸੀ ਬੰਨ ਹੈ ਅਤੇ ਇੱਕ ਪਾਸੇ ਸੁੱਕਾ, ਦੂਵੇਂ ਪਾਸੇ ਸਾਰਾ ਕੁਝ ਡੁੱਬਿਆ। ਉਸ 25-30 ਕਿਲੋਮੀਟਰ ਦੇ ਅੰਦਰ ਜਾਣ ਤੋਂ ਬਾਅਦ ਅਸੀਂ ਕੋਈ 5-7 ਕਿਲੋਮੀਟਰ ਪਾਣੀ ਦੇ ਵਿੱਚ, ਪਿੰਡਾਂ ਦੇ ਵਿੱਚ, ਢਾਣੀਆਂ 'ਚ, ਜਾਂ ਜਿਹੜੇ ਬਾਹਰ ਖੇਤਾਂ 'ਚ ਘਰ ਬਣਨੇ ਉਹਨਾਂ 'ਚ, ਜਾਂ ਕੋਈ ਛੋਟੇ ਪਿੰਡ ਵੱਡੇ ਪਿੰਡ ਉਹਨਾਂ 'ਚ ਅਸੀਂ ਕਿਸ਼ਤੀਆਂ ਰਾਹੀਂ ਜਾ ਕੇ ਆਏ। ਹਰ ਘਰ ਦੇ ਬਾਹਰ, ਹਰ ਗਲੀ ਦੇ ਬਾਹਰ, ਹਰ ਖੇਤਰ ਦੇ ਵਿੱਚ ਚਾਰੇ ਪਾਸੋਂ ਜਿਵੇਂ ਤੁਸੀਂ ਸਮੁੰਦਰ ਚੁਣੇ ਹੋ ਨਾ, ਉਹ ਸਥਿਤੀ ਸੀ। ਸਾਰੇ ਪਾਸੇ ਸਿਰਫ ਪਾਣੀ ਤੇ ਪਾਣੀ, ਤੇ ਕੋਠਿਆਂ ਤੇ ਘਰਾਂ ਦੇ ਵਿੱਚ ਬਜ਼ੁਰਗ ਲੋਕ, ਤੇ ਅੰਦਰ ਪਸ਼ੂ, ਕਿਸੇ ਨੇ ਬਰਾਂਡੇ 'ਚ ਬੰਨੇ ਨੇ, ਕਿਸੇ ਨੇ ਡਰਾਇੰਗ ਰੂਮ 'ਚ ਮਾੜੇ ਨੇ, ਇਹਨਾਂ ਕਿਸੇ ਨੇ ਮਤਲਬ ਕਿ ਪੱਕੇ ਥਾਂ ਬੰਨੇ ਨੇ, ਤਾਂ ਕਿ ਪਸ਼ੂ ਵੀ ਥੋੜੇ ਉੱਚੇ ਥਾਵਾਂ ਤੇ ਹੋਣ, ਕਿਉਂਕਿ ਪਸ਼ੂ ਕੱਢਣ ਲਈ ਵੀ ਸਰਕਾਰ ਕੋਲ ਕੋਈ ਪ੍ਰਬੰਧ ਨਹੀਂ। ਘਰਾਂ 'ਚ ਬੰਦਿਆਂ ਤੱਕ ਰਸਦ ਪਹੁੰਚਾਉਣ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ। ਮੈਂ ਜਿਹੜਾ ਮੁੱਖ ਹਾਈਵੇ ਤੋਂ 25-30 ਕਿਲੋਮੀਟਰ ਅੰਦਰ ਦੀ ਗੱਲ ਕੀਤੀ ਆ,
ਜੀ,
ਉਸ 25-30 ਕਿਲੋਮੀਟਰ ਦੇ ਅੰਦਰ ਦੇ ਵਿੱਚ ਮੈਨੂੰ ਇੱਕ ਵੀ ਸਰਕਾਰੀ ਐਂਬੂਲੈਂਸ ਨਹੀਂ ਮਿਲੀ, ਇੱਕ ਵੀ ਸਰਕਾਰੀ ਕਿਸੇ ਅਧਿਕਾਰੀ ਦੀ ਗੱਡੀ ਨਹੀਂ ਮਿਲੀ, ਇੱਕ ਵੀ ਮੈਨੂੰ ਕੋਈ ਵੀ ਉੱਥੇ ਪੁਲਿਸ ਦੀ ਗੱਡੀ ਤੱਕ ਨਹੀਂ ਮਿਲੀ। ਅਫਸੋਸ ਇਸ ਗੱਲ ਦਾ ਕਿ ਲੋਕ ਰਸਦ ਲੈ ਕੇ ਆ ਰਹੇ ਨੇ, ਲੋਕ ਚਾਰਾ ਲੈ ਕੇ ਆ ਰਹੇ ਨੇ, ਟਰੇਲੀਆਂ ਦੇ ਉੱਤੇ, ਟੈਂਪੂਆਂ ਦੇ ਉੱਤੇ, ਗੱਡੀਆਂ ਦੇ ਉੱਤੇ ਲੋਕਾਂ ਨੇ ਬੋਰਡ ਲਾਏ ਨੇ, ਜਾਂ ਮੰਨ ਲਓ ਬੈਨਰ ਟੰਗੇ ਨੇ, ਉਹਨਾਂ ਤੇ ਲਿਖਿਆ ਪਿੰਡ ਦੀ ਸਾਧ ਸੰਗਤ ਵੱਲੋਂ ਸਾਂਝੀ ਸੇਵਾ। ਇਹਦੇ ਵਿੱਚ ਕੋਈ ਨਾ ਕੋਈ ਗੱਡੀ ਧੂਦੀ ਦਿਖਦੀ ਹੈ, ਕਿਸੇ ਤੇ ਕੇਜਰੀਵਾਲ ਦੀ ਫੋਟੋ ਹੈ, ਕਿਸੇ ਤੇ ਭਗਵੰਤ ਮਾਨ ਦੀ ਫੋਟੋ ਹੈ, ਕੋਈ ਸੁਖਬੀਰ ਬਾਦਲ ਟੰਗੀ ਫਿਰਦਾ, ਕੋਈ ਅੰਮ੍ਰਿਤਪਾਲ ਲਾਈ ਫਿਰਦਾ, ਕਿਤੇ ਕਾਂਗਰਸੀ ਲਾਈ ਫਿਰਦੇ ਨੇ। ਆਪਾਂ ਦਿਖਾਵਾ ਉਹ ਵੱਧ ਕਰ ਰਹੇ, ਪਰ ਉਹਨਾਂ ਦਾ ਕੋਈ ਕੰਮ ਨਹੀਂ। ਲੋਕਾਂ ਵੱਲੋਂ ਪਹੁੰਚੀ ਜਿਹੜੀ ਰਸਦ ਹੈ, ਜੇ ਪਿੰਡ ਦੇ ਸਾਂਝੇ ਤੌਰ ਤੇ ਦੇਖ ਕੇ ਭੇਜੀ ਆ, ਤਾਂ ਪਿੰਡ ਸਾਰਾ ਨਹੀਂ ਉੱਥੇ ਆਇਆ
ਜੀ,
ਦਿਖਾਉਣ ਨਹੀਂ ਆਇਆ ਕਿ ਸਾਡਾ ਪਿੰਡ ਸਾਰਾ ਫੋਟੋ ਖਿਚਾਉਣ ਆ ਗਿਆ। ਜਿਹੜੇ ਉੱਥੇ ਲੈ ਕੇ ਆਏ, ਉਹ ਸਾਰਾ ਪਹੁੰਚਾਉਣ ਨਹੀਂ ਜਾ ਰਹੇ, ਕਿਸ਼ਤੀਆਂ ਰਾਹੀਂ ਉੱਥੇ ਲਾ ਰਹੇ ਨੇ, ਉੱਥੋਂ ਹੋਰ ਸੇਵਾਦਾਰ ਮੌਕੇ ਤੇ ਜਿਹੜੇ ਖੜੇ ਨੇ ਉਹ ਕਿਸ਼ਤੀਆਂ ਤੋਂ ਲੈ ਕੇ ਜਾ ਰਹੇ ਨੇ। ਉੱਥੇ ਦਿਖਾਵਾ ਨਹੀਂ, ਪ੍ਰਗਟਾਵਾ ਨਹੀਂ, ਸਿਰਫ ਪੰਜਾਬ ਪੰਜਾਬ ਨਾਲ ਖੜਾ ਨਜ਼ਰ ਆਇਆ। ਕੋਈ ਸਿਆਸੀ ਧਿਰ ਜਿਹਦੀ ਮੈਂ ਗੱਲ ਕਰਦਾ ਸੀ, ਉਹ ਬਿਲਕੁਲ ਉੱਥੇ ਜੀਰੋ ਤੋਂ, ਗਰਾਊਂਡ ਜੀਰੋ ਤੋਂ ਸਹੀ ਸੀ ਕਿ ਕੋਈ ਲੋਕ ਨਹੀਂ। ਪਰ ਜਿਹੜਾ ਪੱਖ ਲੋਕਾਂ ਦੇ ਘਰਾਂ 'ਚ ਜਾ ਕੇ ਬਜ਼ੁਰਗਾਂ ਨੂੰ ਮਿਲੇ, ਉਹ ਕਹਿੰਦੇ 1988 ਤੋਂ ਬਾਅਦ 2023 ਹੜ੍ਹ ਆਏ ਸੀ, ਇਸ ਵਾਰ ਉਹਦੇ ਨਾਲ ਉਹ ਵੀ ਭਿਆਨ ਖੜ੍ਹੇ ਨੇ। ਮੈਂ ਪੁੱਛਿਆ ਕਿ ਸਰਕਾਰ, ਕੋਈ ਸਿਆਸੀ ਧਿਰ, ਕਹਿੰਦੇ ਕੋਈ ਮਾਂ ਦਾ ਪੁੱਤ ਨਹੀਂ ਬੋਲਿਆ। ਸੋ ਉਹ ਕਿੱਥੇ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਫੋਟੋਆਂ ਖਿਚਾਉਣ? ਮੁੱਖ ਮੰਤਰੀ ਸਾਹਿਬ ਕਿੱਥੇ ਜਾਂਦੇ ਨੇ ਰੋਟੀ ਖਾਣ? ਅੱਜ ਬੈਠੇ ਨੇ ਕਿ ਜੀ ਮੈਂ ਸੜਕ ਤੇ ਲੰਘਾ, ਰੋਟੀ ਖਾ ਰਿਹਾ ਜੀ ਹੱਥ ਤੇ ਰੱਖ ਕੇ, ਆਲੇ ਦੁਆਲੇ ਖੜੇ ਨਾ 25-30 ਬੰਦਿਆਂ ਦੀ ਫੋਟੋਆਂ ਰੱਖੇ, ਉਹ ਬੋਟ ਐਰ ਚਮਕਦੇ ਨੇ, ਪਾਸ ਤੱਕ ਮਿੱਟੀ ਨੀ ਲੱਗੀ ਹੋਈ, ਕਿਹੜੇ ਹਰ ਖੇਤਰ ਦੇ ਵਿੱਚ ਫੋਟੋਆਂ ਖਿਚਾ ਰਹੇ। ਇੱਕ ਪਾਸੇ ਅੰਮ੍ਰਿਤਸਰ ਦੀ BC ਹੈ ਜਿਹੜੀ ਦਿਖਦੀ ਹੈ ਕਿਆ ਕੰਮ ਕਰ ਰਹੀ ਹੈ, ਸੋ ਦੂਸਰੇ ਪਾਸੇ ਇਹ ਨੇ। ਇਸ ਲਈ ਗਰਾਊਂਡ ਜੀਰੇ ਤੇ, ਗਰਾਊਂਡ ਜੀਰੋ ਤੇ ਸਰਕਾਰ ਪ੍ਰਸ਼ਾਸਨ ਕੁਛ ਨੀ ਦਿਖਿਆ, ਪਰ ਜਿੰਨੇ ਘਰਾਂ 'ਚ ਗਏ ਵਿਜੇ ਜੀ, ਸਾਰੇ ਲੋਕਾਂ ਨੇ ਹੱਥ ਬੰਨ ਕੇ ਕਹਿੰਦੇ ਸੀ ਰਾਸ਼ਨ ਹੈਗਾ ਜੀ, ਰਸਦ ਹੈਗੀ ਹੈ ਜੀ, ਹੈ ਨਾ, ਪਾਣੀ ਹੈ ਜੀ, ਚੱਲ ਦੇ ਦਿਓ ਜੀ, ਹੈ ਨਾ, ਸਰ ਪੁੱਤ ਬਹਿ ਜਾਓ, ਅਸੀਂ ਚਾਹ ਰੱਖੀਏ, ਪਤੀਲਾ ਚੜਾਇਆ
ਜੀ,
ਹੈ ਨਾ। ਹਰ ਘਰ ਨੇ ਉਸ ਜਿਹਦੇ ਘਰ 'ਚ 6-6 ਫੁੱਟ ਪਾਣੀ ਖੜਾ, ਉਹ ਪਹਿਲਾਂ ਚਾਹ ਪੁੱਛ ਰਿਹਾ
ਜੀ।
ਕੀ ਹੈ ਪੰਜਾਬ, ਹੁਣ ਉੱਥੇ ਕਿਸੇ ਵੀ ਚਿਹਰੇ ਦੇ ਉੱਤੇ ਸ਼ਿਕਨ ਨਹੀਂ ਸੀ। ਹਾਂ, ਇੱਕ ਦੂਜੇ ਨੂੰ ਬਚਾਉਣ ਦੀ, ਇੱਕ ਟੱਬਰ ਕਹਿ ਰਹੇ ਸਾਹਮਣੇ ਵਾਲਿਆਂ ਨੂੰ ਦੇ ਦਿਓ, ਉਹਨਾਂ ਦੇ 2 ਦਿਨ ਕੋਈ ਨਹੀਂ ਆਇਆ, ਆਹ ਪੰਜਾਬ। ਸੋ ਇਸ ਲਈ ਬਹੁਤ ਪੀੜਦਾਇਕ ਸਥਿਤੀ ਹੈ। ਪਰ ਜੇ ਮੈਂ ਤਾਜ਼ਾ ਅਪਡੇਟ ਤੁਹਾਨੂੰ ਸਮੁੱਚੇ ਪੰਜਾਬ ਦੀ ਦੇਵਾਂ
ਜੀ,
ਤਾਂ ਖ਼ਬਰ ਇਹ ਹੈ ਵਿਜੇ ਜੀ ਕਿ ਅਗਲੇ 36 ਘੰਟਿਆਂ 'ਚ ਹੋਰ ਮੀਂਹ ਵਰਨ ਦਾ ਐਲਾਨ ਹੋ ਗਿਆ, ਭਾਰੀ ਮੀਂਹ ਦਾ ਅਲਰਟ ਆ ਗਿਆ। 12 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹ ਦੀ ਚਪੇਟ ਦੇ ਵਿੱਚ ਨੇ, ਅਤੇ ਪਰ ਜਿਹੜੇ 23 ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚੋਂ ਹੜ੍ਹ ਦੀ ਮਾਰ ਹੈ, ਮਤਲਬ 23 ਦੇ ਕਰੀਬ ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਆਉਂਦੇ ਜਾ ਰਹੇ ਨੇ, 12 ਪੂਰੀ ਤਰ੍ਹਾਂ ਡੁੱਬੇ ਨੇ। ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਅੰਮ੍ਰਿਤਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਪਟਿਆਲਾ, ਰੋਪੜ, ਨਵਾਂਸ਼ਹਿਰ, ਮੋਹਾਲੀ, ਸੰਗਰੂਰ, ਮੁਕਤਸਰ ਸਾਹਿਬ, ਤਰਨ ਤਾਰਨ, ਸਾਰੇ ਹੜ੍ਹ ਦੀ ਮਾਰ ਹੇਠ ਨੇ। ਫਿਰ ਗਿਣਤੀ ਕਰੀਬ 1700 ਪਿੰਡਾਂ ਤੱਕ ਪਹੁੰਚ ਗਈ ਆ, ਕਰੀਬ ਕਰੀਬ ਹੈ। 3.5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਨੇ, ਅਤੇ ਹੁਣ ਤੱਕ 32 ਦੇ ਕਰੀਬ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਆ। ਅਤੇ ਮੇਰਾ ਸਵਾਲ ਇਹ ਹੈ ਕਿ ਜੀ ਅਜੇ ਤਾਂ ਕੁੱਲ ਮਿਲਾ ਕੇ ਜੇ 12 ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਨੇ, ਅਤੇ ਅੱਜ ਆਪਾਂ ਹੁਣ 23 ਜ਼ਿਲ੍ਹੇ ਤੱਕ ਮਾਰ ਕਰ ਰਹੇ, ਜੇ ਉਹਨਾਂ ਤੱਕ ਨਹੀਂ ਪ੍ਰਬੰਧ ਕਰ ਪਾ ਰਹੀ ਸਰਕਾਰ, ਤਾਂ ਕੱਲ੍ਹ ਨੂੰ ਜੀ ਪੂਰਾ ਪੰਜਾਬ 'ਚ ਹਾਲਤ ਬਣਦੀ ਜਾ ਰਹੀ, ਕੀ ਪ੍ਰਬੰਧ ਹੋਣਗੇ ਇਹਨਾਂ ਦੀ, ਕੀ ਤਿਆਰੀ ਹੈ ਇਹਨਾਂ ਦੀ। ਸੋ ਇਸ ਲਈ ਸਰਕਾਰ ਦੀ, ਨਾ ਕੇਂਦਰ ਦੀ, ਨਾ ਸੂਬੇ ਦੀ, ਅੱਜ ਜੀ ਕੱਲ੍ਹ ਅਮਿਤ ਸ਼ਾਹ ਨੇ ਗੱਲ ਕਰ ਲਈ ਸੀ ਮੁੱਖ ਮੰਤਰੀ ਸਾਹਿਬ ਨਾਲ, ਹੈ ਨਾ, ਅੱਜ ਪ੍ਰਧਾਨ ਮੰਤਰੀ ਨੇ ਗੱਲ ਕਰਨੀ, ਪਹੁੰਚਦੀ ਗੱਲ ਕਰਿਓ। ਅਫਗਾਨਿਸਤਾਨ 'ਚ ਭੂਚਾਲ ਆਇਆ ਤਾਂ ਪ੍ਰਧਾਨ ਮੰਤਰੀ ਸਾਹਿਬ ਟਵੀਟ ਕਰਦੇ ਜੀ ਕਿ ਅਸੀਂ ਭਾਰਤ ਦੇ ਨਾਲ ਖੜਾ, ਪੰਜਾਬ ਲਈ ਤੋਂ ਟਵੀਟ ਵੀ ਨਹੀਂ ਹੋਇਆ। ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਹਾਲ ਪੁੱਛਦੇ ਨੇ, ਹਾਲ ਪੁੱਛਣਾ ਹੁੰਦਾ ਕਿ ਦੱਸਣਾ ਹੁੰਦਾ ਕਿ ਅਸੀਂ ਆਹ ਭੇਜ ਰਹੇ ਹਾਂ, ਆਹ ਸਹਿਯੋਗ ਕਰ ਰਹੇ ਹਾਂ, ਅਸੀਂ ਗ੍ਰਾਂਟ ਜਾਰੀ ਕਰ ਰਹੇ ਹਾਂ, ਅਸੀਂ ਫੰਡ ਕਰ ਰਹੇ ਹਾਂ, ਕਿੱਥੇ ਆ? ਪਿੰਡ ਪਿੰਡ ਪੱਧਰ ਤੇ ਫੰਡ ਇਕੱਠਾ ਹੋਣ ਲੱਗ ਪਿਆ, ਪਿੰਡ ਪਿੰਡ ਪੱਧਰ ਤੇ ਰਸਦ ਇਕੱਠੀ ਹੋਣ ਲੱਗ ਪਈ, ਪਰ ਸਰਕਾਰਾਂ ਦਾ ਕੋਈ ਪਲਾਨ ਨਹੀਂ। ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਬਾਅਦ ਚੋਂ ਦੇਵਾਂਗੇ ਮੁਆਵਜ਼ਾ, ਆ ਜੇ ਪਰ ਕੁਛ ਨਹੀਂ ਕਹਿੰਦਾ ਜੀ, ਸਰਵੇ ਹੋਊਗਾ ਕਿ ਕਿੰਨੇ ਨੁਕਸਾਨ ਕਿੰਨਾ ਕੀ। ਜਦੋਂ ਮੁੱਖ ਮੰਤਰੀ ਨੇ ਸੀ ਜਾਂ ਤਾਂ ਤੁਸੀਂ ਕਹਿੰਦੇ ਸੀ ਜੀ ਗਰਦਾਵਰੀਆਂ ਬਾਅਦ 'ਚ ਹੋਣਗੀਆਂ, ਨੇ ਪਹਿਲਾਂ ਗ੍ਰਾਂਟ ਪਾਣੀ ਚਾਹੀਦੀ ਆ, ਪਹਿਲਾਂ ਸਹਿਯੋਗ ਪਾਉਣਾ ਚਾਹੀਦਾ। ਇਕੱਲੇ ਇਕੱਲੇ ਘਰ ਦੇ ਲੋਕਾਂ ਨੂੰ ਪੁੱਛਿਆ ਕਿ ਫਿਰ ਜੇ 20 ਤੋਂ 23 40 ਹਜ਼ਾਰ ਦਾ ਮੁਆਵਜ਼ਾ ਤਾਂ ਮਿਲਿਆ ਹੋਊਗਾ, ਅਜੇ ਮਿਲਿਆ ਸੀ ਇੱਕ ਕਿੱਲੇ ਪਿੱਛੇ 6800 ਰੁਪਇਆ, ਕਿੰਨਿਆਂ ਦਾ ਉਹ ਵੀ ਨਹੀਂ ਮਿਲਿਆ। ਮਤਲਬ ਜੇ ਬੰਦੇ ਦਾ ਖੇਤ ਸਾਲ ਦੇ ਆਪਾਂ ਠੇਕੇ ਤੇ ਕਹਿੰਦੇ ਹਾਂ ਕਿ 50 ਹਜ਼ਾਰ ਨੂੰ 70 ਹਜ਼ਾਰ ਨੂੰ ਚੜ੍ਹ ਰਿਹਾ, ਤਾਂ ਤੁਸੀਂ ਇੱਕ ਫਸਲ ਦਾ ਉਹਨੂੰ 1 ਕਿੱਲੇ ਪਿੱਛੇ 800 ਦੇ ਰਹੇ ਹੋ, ਇਹ ਕਿੰਨਾ ਧੋਖਾ ਜੀ। ਸੋ ਜੇ ਤੁਸੀਂ ਲੈਂਡ ਪੁਲਿੰਗ 'ਚ ਕਹਿ ਰਹੇ ਸੀ 1 ਲੱਖ ਦੇਵਾਂਗੇ 1 ਕਿੱਲੇ ਪਿੱਛੇ, ਤਾਂ ਦੇ ਦਿਓ ਉਹਨਾਂ ਨੂੰ ਕਿ ਹਰ ਸਾਲ ਉਹਨਾਂ ਦੀ 6 ਮਹੀਨੇ ਵਾਲੀ ਫਸਲ ਮਰਦੇ ਦੇ ਦਿਓ 50 ਹਜ਼ਾਰ। ਔਰ ਇੱਕ ਹੋਰ ਜਿਹੜਾ ਅਹਿਮ ਪੱਖ ਧਰਾਤਲ ਤੋਂ ਤੱਥਾਂ ਸਣੇ ਸਾਹਮਣੇ ਆਇਆ, ਉਹ ਇਹ ਆ ਕਿ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਲੋਕਾਂ ਨੇ ਦਰਿਆਵਾਂ 'ਚ ਕਬਜ਼ਾ ਕਰ ਲਿਆ, ਇਹਨਾਂ ਇਹ ਤਾਂ ਦਰਿਆ ਦੇ ਵਿੱਚ ਆ ਬਹਿੰਦੇ ਨੇ ਜੀ, ਬਿਲਕੁਲ ਨਿਰਾ ਝੂਠ ਹੈ। ਨੰਬਰਾਂ ਵਾਲੀਆਂ ਜ਼ਮੀਨਾਂ ਨੇ, ਦਰਿਆ ਉਹਨਾਂ ਦੇ ਖੇਤਾਂ 'ਚ ਵਹਿ ਰਿਹਾ ਹੈ, ਦਰਿਆ ਹਰ ਵਾਰ ਥਾਂ ਬਦਲਦਾ ਰਹਿੰਦਾ ਹੈ, ਪਰ ਧੂਸੀ ਬੰਨ ਬਣਾ ਕੇ ਤੁਸੀਂ ਇੱਕ ਏਰੀਆ ਮਾਰ ਕੇ ਰੱਖ ਦਿੱਤਾ, ਅਤੇ ਜੇਕਰ ਸਮੇਂ ਸਿਰ ਪੂਰਾ ਪਾਣੀ ਛੱਡਿਆ ਜਾਂਦਾ ਉਹਦਾ ਫਿਰ ਹੋਰ ਸਥਿਤੀ ਹੁੰਦੀ, ਪਰ ਫਸਲ ਮਰੀ ਤਾਂ ਕਿਸਾਨ ਦੀ, ਖੇਤ ਦੇ ਵਿੱਚ ਰੇਤ ਆ ਗਿਆ ਉਹ ਸਰਕਾਰ ਦਾ
ਜੀ,
ਆਪਣੇ ਖੇਤ 'ਚੋਂ ਰੇਤ ਚੱਕ ਕੇ ਵੇਚਣ ਦੀ ਵੀ ਇਜਾਜ਼ਤ ਨਹੀਂ। ਇੱਕ ਵਾਰ ਸਰਕਾਰ ਨੇ 2023 ਦੇ ਵਿੱਚ ਸ਼ਾਇਦ ਕਹਿਤਾ ਸੀ ਕਿ ਚਲੋ ਆਪਣੇ ਖੇਤ 'ਚੋਂ ਰੇਤ ਵੇਚ ਲਓ, ਪਰ ਪੋਲਸੀ ਨਹੀਂ, ਤੁਹਾਨੂੰ ਮੂੰਹ ਜਵਾਨੀ ਕਹਿ ਦਿੰਦੇ ਹਾਂ, ਅਤੇ ਮੂੰਹ ਜਵਾਨੀ ਕਹਿਣ ਤੋਂ ਬਾਅਦ ਵੀ ਚੱਕਣ ਦੀ ਤਾਂ ਥਾਣੇਦਾਰ ਜਿਹੜਾ ਹਿੱਸਾ ਲੈਣਾ ਹੋ ਜਾਂਦਾ ਸੀ ਕਿ ਚੱਕ ਕੇ ਦਿਖਾ
ਜੀ।
ਇਸ ਲਈ ਬਹੁਤ ਬਦਤਰ ਸਥਿਤੀ ਆ ਪੰਜਾਬ ਦੀ ਇਸ ਮੌਕੇ, ਚੌਥਾ ਹਿੱਸਾ ਪੰਜਾਬ ਡੁੱਬ ਚੁੱਕਿਆ, ਅਤੇ ਲਗਭਗ 22 ਤੋਂ 23 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਮਾਰ ਪੈਣ ਲੱਗੀ ਆ, ਪਰ ਮੈਨੂੰ ਸਰਕਾਰ ਅਤੇ ਪ੍ਰਸ਼ਾਸਨ ਧਰਤੀ 'ਤੇ ਨਹੀਂ ਲੱਭ ਰਿਹਾ, ਸਿਰਫ ਤਸਵੀਰਾਂ ਖਿਚਵਾਉਂਦੇ ਨੇ, ਘੰਟਿਆਂ ਬੱਧੀ ਆਉਂਦੇ ਨੇ, ਆਪਣਾ ਲਾਓ ਲਸ਼ਕਰ ਨਾਲ ਆਉਂਦੇ ਨੇ, ਫੋਟੋਆਂ ਖਿਚਾ ਕੇ ਮੁੜ ਜਾਂਦੇ ਨੇ, ਗਰਾਊਂਡ 'ਤੇ ਸਰਕਾਰ ਨਹੀਂ ਆ, ਪੰਜਾਬ ਹੀ ਖੜਾ ਪੰਜਾਬ ਨਾਲ।
ਦੀਪਕ ਜੀ
ਇੱਕ ਪਹਿਲੂ ਜਿਹੜਾ ਹੋਰ ਚੰਗਾ ਲੱਗਿਆ, ਪਿਆਣੀ ਉਹ ਰਾਜਸਥਾਨ ਤੋਂ ਲੇਕਰ ਆਪਾਂ ਲੈ ਕੇ ਵੀ ਆ ਰਹੇ ਨੇ, ਚਾਰ ਲੈ ਕੇ ਆ ਰਹੇ ਨੇ। ਰਾਜਸਥਾਨ ਦਾ ਬੰਦਾ ਸਾਨੂੰ ਮਿਲਿਆ, ਉਹਨੇ ਕਿਹਾ, ਮੈਂ ਕਿਹਾ ਭਰਾਵਾ ਫਿਰ ਉਸ ਤਾਂ ਪੰਜਾਬੀ ਹੋ ਅਤੇ ਪੰਜਾਬੀਆਂ ਦੇ ਦਰਦ ਕਰਕੇ ਆਇਓ, ਕਹਿੰਦਾ ਨਾ ਜੀ ਪੰਜਾਬੀ ਤਾਂ ਅਸੀਂ ਪਹੁੰਚ ਗਏ ਲੈ ਕੇ, ਬਸ ਸਾਡੇ ਨਾਲ ਉੱਥੇ ਦਾ ਜਾਟ ਵੀ ਖੜਾ ਹੈ, ਸਾਡੇ ਨਾਲ ਉੱਥੇ ਦਾ ਲਾਲਾ ਵੀ ਖੜਾ ਹੈ, ਦੁਕਾਨਦਾਰ ਵੀ ਖੜਾ, ਉਹਨਾਂ ਨੇ ਵੀ ਸਾਡੀਆਂ ਰਸਦ ਪਰੈਲੀਆਂ 'ਚ ਭਰ ਕੇ ਦਿੱਤੀ ਆ। ਸੋ ਇਸ ਲਈ ਆਵਾਮ ਫਿਕਰ ਕਰ ਰਿਹਾ ਇੱਕ ਦੂਜੇ ਦਾ, ਪਰ ਸਰਕਾਰਾਂ ਨਹੀਂ।
ਦੀਪਕ ਜੀ ਨੈਸ਼ਨਲ ਮੀਡੀਆ 'ਚ ਪੰਜਾਬ ਦੇ ਹੜ੍ਹਾਂ ਬਾਰੇ ਵੀ ਕੋਈ ਬਹੁਤੀ ਗੱਲ ਨਹੀਂ ਹੋ ਰਹੀ ਜੀ?
ਨਹੀਂ, ਅਜੇ ਵੀ ਨਹੀਂ ਹੋ ਰਹੀ, ਹਿਮਾਚਲ ਦੀ ਗੱਲ ਹੋ ਰਹੀ ਆ। ਹਿਮਾਚਲ ਸਰਕਾਰ ਨੇ ਵੀ ਕੈਬਨਿਟ ਬੁਲਾ ਕੇ ਆਪਦਾ ਐਲਾਨ ਦਿੱਤਾ, ਜੰਮੂ ਕਸ਼ਮੀਰ ਦੀ ਜ਼ਿਕਰ ਕਿਤੇ ਨਾ ਕਿਤੇ ਹੋ ਰਿਹਾ, ਜੰਮੂ ਕਸ਼ਮੀਰ ਦੇ ਵਿੱਚ ਅਮਿਤ ਸ਼ਾਹ ਵੀ ਗਏ ਨੇ, ਉੱਤਰਾਖੰਡ ਦੀ ਗੱਲ ਹੁੰਦੀ ਆ, ਪਰ ਪੰਜਾਬ ਦੀ ਉਸ ਕਦਰ ਨਹੀਂ ਹੋ ਰਹੀ ਜਿਵੇਂ ਹੋਣੀ ਬਣਦੀ ਹੈ, ਜਿਸ ਕਦਰ ਪੰਜਾਬ ਦਾ ਨੁਕਸਾਨ ਹੈ। ਸ਼ਾਇਦ ਇਹ ਵੀ ਕੋਈ ਸਰਕਾਰੀ ਧਿਰ ਵੱਲੋਂ ਉੱਪਰੋਂ ਕਿਧਰੋਂ ਪੰਜਾਬੋਂ ਕਿਸੇ ਦਾ ਨਿਰਦੇਸ਼ ਹੈ, ਇਸ ਨੂੰ ਨਹੀਂ ਦਿਖਾਉਣਾ, ਮਰਨ ਦਿਓ, ਡੁੱਬਣ ਦਿਓ, ਕੀ ਸਮਝੀਏ। ਤਾਰ ਪਾਰ ਸਾਡੇ ਦੀ ਗਿਣਤੀ 'ਚ ਪਸ਼ੂ ਉੱਧਰ ਜਾ ਚੁੱਕੇ ਨੇ, ਹੈ ਨਾ, ਜਿਵੇਂ ਆਪਾਂ 1987 ਦੀ ਗੱਲ ਕਰਦੇ ਸੀ, ਜਾਂ ਤਾਂ ਬੰਦੇ ਹੀ 13-14 ਸੌ ਸ਼ਾਇਦ ਹੜ ਕੇ ਉੱਧਰ ਚਲਾ ਗਿਆ ਸੀ, ਪਸ਼ੂ ਧਨ ਵੱਡਾ ਚਲਾ ਗਿਆ, ਤਾਕਤ ਵੀ ਆ, 50 ਕਿਲੋਮੀਟਰ ਦਾ ਦਾਇਰਾ BSF ਦੇ ਕੰਟਰੋਲ 'ਚ ਹੈ ਜੀ ਕਹਿੰਦੇ, ਤੋਂ ਲੈ ਕੇ 50 ਕਿਲੋਮੀਟਰ ਦਾ ਦਾਇਰਾ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ। ਜੇ ਉਹਨਾਂ ਦੇ ਕੰਟਰੋਲ 'ਚ ਹੈ, 50 ਕਿਲੋਮੀਟਰ ਬਚਾਉਣਾ ਉਹਨਾਂ ਦੀ ਜ਼ਿੰਮੇਵਾਰੀ ਨਹੀਂ
ਜੀ?
ਇਹ ਕਿਸ਼ਤੀਆਂ ਆਪਣਾ ਸਾਰਾ ਕੁਝ ਕਿਉਂ ਨਹੀਂ ਸਾਧਨ ਦਿੰਦੇ? ਅਸਲੀ ਦਿੱਕਤ ਉੱਥੇ ਆ ਕੇ ਖੜੀ ਹੈ ਕਿ ਰਸਦ ਦਰਿਆ ਦੇ ਕਿਨਾਰੇ ਆ ਕੇ ਪਿਆ, ਰਸਦ ਉਹ ਹੜ੍ਹ ਵਾਲੇ ਖੇਤਰਾਂ ਦੇ ਕਿਨਾਰੇ ਆ ਕੇ ਪਿਆ, ਪਰ ਉਹਨੂੰ ਉਹਨਾਂ ਕਿਸ਼ਤੀਆਂ ਦੇ ਰਾਹੀਂ ਪਹੁੰਚਾਉਣ ਦਾ ਜਾਂਦਾ। ਬੜੀਆਂ ਬੇੜੀਆਂ ਸਰਕਾਰ ਕੋਈ ਉਪਲਬਧ ਕਰਾਵੇ, ਆਪਣੀਆਂ ਗੱਡੀਆਂ ਆਪਣੀਆਂ ਟਰੈਲੀਆਂ 'ਚ ਲੋਕ ਭਰ ਕੇ ਲਿਆ ਰਹੇ ਨੇ, ਕੋਈ ਚਾਰ ਕਰਾ ਕੇ ਲਿਆ ਰਿਹਾ, ਕੋਈ ਕਿਤੋਂ ਖਰੀਦ ਕੇ ਲਿਆ ਰਿਹਾ, ਕੋਈ ਕਿਤੋਂ ਮੰਗ ਕੇ ਲਿਆ ਰਿਹਾ, ਉਹ ਕਿੰਨਾ ਕੁ ਸਮਾਨ ਜਾਊਗਾ ਜਿਹਦੇ ਵਿੱਚ? ਸੋ ਇਹ ਵੀ ਆਪਣੇ ਆਪ 'ਚ ਸਵਾਲ ਹੈ। ਅਸਲ ਦੇ ਵਿੱਚ ਸਭ ਤੋਂ ਬੜਾ ਮਸਲਾ ਤਾਂ ਪਾਣੀ ਉਤਰਨ ਤੋਂ ਬਾਅਦ ਖੜਾ ਹੈ ਕਿ ਉਹਦੇ ਬਾਅਦ ਕੀ ਹੋਊਗਾ। ਲੋਕਾਂ ਨੂੰ ਵੱਧ ਫਿਕਰ ਹੈ, ਉਹਨਾਂ ਨੂੰ ਬੀਜ ਚਾਹੀਦਾ, ਉਹਨਾਂ ਨੂੰ ਦਵਾਈਆਂ ਚਾਹੀਦੀਆਂ, ਉਹਨਾਂ ਨੂੰ ਚਮੜੀ ਦੇ ਰੋਗ ਹੋ ਰਹੇ ਨੇ, ਉਹ ਮਸਲਾ ਚਾਹੀਦਾ ਹੈ, ਉਹਨਾਂ ਨੂੰ ਪਸ਼ੂਆਂ ਲਈ ਫਿਰ ਚਾਰਾ ਚਾਹੀਦਾ। ਅਸਲੀ ਤਾਂ ਮਸਲਾ ਉਹ ਤੋਂ ਬਾਅਦ ਹੋਊਗਾ। ਬਹੁਤ ਸਥਿਤੀ ਬਦਤਰਾ, ਅਜੇ ਅਸੀਂ ਤਾਂ ਸਿਰਫ ਇੱਕ ਕੋਣ ਦੇਖਿਆ, ਜਦੋਂ ਕਿ ਆਪਾਂ ਲਗਾਤਾਰ ਵੱਖ ਵੱਖ ਥਾਂ ਤੋਂ ਰਿਪੋਰਟਾਂ ਲੈ ਕੇ ਜਾਣਕਾਰੀ ਰੱਖ ਰਿਹਾ ਸਾਰੇ ਪੰਜਾਬੀ।
ਦੀਪਕ ਜੀ, ਮੈਨੂੰ ਪਤਾ ਤੁਸੀਂ ਇਸ ਵੇਲੇ ਸਫ਼ਰ ਦੇ ਵਿੱਚੋਂ ਯਾਤਰਾ ਕਰ ਰਹੇ ਹੋ, ਪਰ
ਬਿਲਕੁਲ ਵਾਪਸ ਆ ਰਹੇ ਹਾਂ ਜੀ। ਸਵੇਰੇ 5 ਵਜੇ ਇੱਥੋਂ ਨਿਕਲੇ ਸੀਗੇ, 9:30 ਉੱਥੇ ਗਰਾਊਂਡ 'ਤੇ ਸੀਗੇ, ਅਤੇ ਉੱਥੋਂ ਮਤਲਬ ਕਿ ਕਰੀਬ 8 ਵਜੇ ਨਿਕਲੇ ਹਾਂ, ਅਤੇ ਇਸ ਲਈ ਲੇਟ ਤੱਕ ਪਹੁੰਚਾਂਗੇ। ਕੋਈ ਗੱਲ ਨਹੀਂ ਜੀ, ਆਪਾਂ ਗੱਲ ਕਰ ਰਹੇ ਹਾਂ
ਜੀ। ਦੀਪਕ ਜੀ, ਜਿਹੜਾ ਪਠਾਨ ਮਾਜਰਾ ਵਾਲਾ ਇੱਕ ਮਾਮਲਾ, ਉਹ ਵੀ ਬੜਾ ਭਖਿਆ ਰਿਹਾ ਅੱਜ, ਕੁਇਕਲੀ ਉਹਦੇ ਬਾਰੇ ਵੀ ਦੱਸਿਓ ਜੀ।
ਹਰਮੀਤ ਸਿੰਘ ਪਠਾਨ ਮਾਜਰਾ ਨੇ 2-3 ਦਿਨ ਪਹਿਲਾਂ ਕ੍ਰਿਸ਼ਨ ਕੁਮਾਰ ਨੂੰ ਨਿਸ਼ਾਨੇ 'ਤੇ ਲਿਆ, ਫਿਰ ਦਿੱਲੀ ਵਾਲਿਆਂ ਨੂੰ ਨਿਸ਼ਾਨੇ 'ਤੇ ਲਿਆ, ਫਿਰ ਭਗਵੰਤ ਮਾਨ ਨੂੰ ਕਿਹਾ ਕਿ ਭਰਾ ਉੱਠ ਖੜਾ ਹੋ, ਉਹਨਾਂ ਨੂੰ ਚੈਲੰਜ ਕੀਤਾ। ਇਹ ਸਾਰਾ ਮਾਮਲਾ ਮਤਲਬ ਕਿ ਇੱਕ ਵਾਰ ਇਹ ਚੱਲਿਆ ਕਿ ਲਓ ਵੀ ਕੋਈ ਤਾਂ ਬੋਲਿਆ। ਬੋਲਣ ਤੋਂ ਬਾਅਦ ਫਿਰ ਉਹਦੇ ਕਹੇ ਹੋਏ, ਉਹਦੇ ਲਵਾਏ ਹੋਏ ਅਫਸਰ ਬਦਲੇ, ਫਿਰ ਉਹਦੀ ਸਿਕਿਉਰਿਟੀ ਵਾਪਸ ਨਹੀਂ, ਅਤੇ ਜਦੋਂ ਉਹਦੀ ਸਿਕਿਉਰਿਟੀ ਵਾਪਸ ਨਹੀਂ ਤਾਂ ਪੰਜਾਬ 'ਚ ਚਰਚਾ ਚੱਲ ਪਈ ਕਿ ਸਰਕਾਰ ਇਹਨੂੰ ਗ੍ਰਿਫਤਾਰ ਕਰੂਗੀ ਤਾਂ ਪੁਰਾਣਾ ਮਾਮਲਾ ਖੁੱਲੂ। ਬਿਲਕੁਲ ਜੀ, ਪੁਰਾਣਾ ਮਾਮਲਾ ਖੋਲ੍ਹਿਆ, ਅਤੇ ਉਹ ਕਹਿੰਦੇ ਜੀ ਨਵੀਂ ਸ਼ਿਕਾਇਤ ਆ ਗਈ ਜੀ ਉਸ ਔਰਤ ਦੀ, ਉਹ ਕਹਿੰਦੀ ਜੀ ਮੇਰਾ ਵਿਆਹ ਕਰਾਇਆ ਸੀ, ਵਿਆਹ ਕਰਾਇਆ ਸੀ ਉਹਦੇ ਆਧਾਰ 'ਤੇ। ਮਤਲਬ ਜੇ ਉਹ ਸ਼ਿਕਾਇਤ ਪਹਿਲਾਂ ਦੀ ਆ ਜਾਂ ਉਹ ਪੁਰਾਣਾ ਮਾਮਲਾ, ਅਤੇ ਫਿਰ MLA ਹੁੰਦਿਆਂ ਕਾਰਵਾਈ ਕਿਉਂ ਨਹੀਂ ਹੋ ਗਈ? ਜਦੋਂ ਤੁਹਾਡੇ ਖਿਲਾਫ਼ ਬੋਲਿਆ ਫਿਰ ਕਾਰਵਾਈ ਕਿਉਂ? ਲੋਕਾਂ ਨੂੰ ਸਮਝ ਆਉਂਦੀ ਹੈ ਕਿ ਰੰਜ ਤੋਂ ਪ੍ਰੇਰਿਤ ਆ, ਅਤੇ ਇਸ ਮਸਲੇ ਦੀ ਜਾਣਕਾਰੀ ਦੇਣ ਲਈ ਬੁਲਾਇਆ ਕਿਹਨੂੰ? ਬਲਤੇਜ ਪੰਨੂ ਹੋਰਾਂ ਨੂੰ, ਜਿਹਨਾਂ ਦੇ ਉੱਤੇ ਵੀ ਕਿਸੇ ਸਮੇਂ ਇਹੋ ਜਿਹਾ ਮਾਮਲਾ ਚੱਲਦਾ ਰਿਹਾ। ਸੋ ਸਰਕਾਰ ਦਾ ਕਮਾਲ ਦਾ ਤਰੀਕਾ ਕਿ ਵੀ ਜੇ ਪੁਲਿਸ ਨੇ ਕਾਰਵਾਈ ਕੀਤੀ ਆ ਤਾਂ ਫਿਰ DGP ਸਾਹਿਬ ਆ ਕੇ ਦੱਸਣ ਕਿ MLA 'ਤੇ ਆਹ ਕਾਰਵਾਈ ਹੈ। ਫਿਰ ਦੂਸਰੇ ਪਾਸੇ ਪੁਲਿਸ ਕਹਿੰਦੀ ਜੀ ਅਸੀਂ ਉਹਨੂੰ ਜੀ ਹਰਿਆਣੇ ਤੋਂ ਇੱਕ ਉਹਦੇ ਘਰ 'ਚੋਂ ਜਾਂ ਉੱਥੇ ਦਾ ਘਰ ਆ ਜੀ, ਫਾਰਮ ਹਾਊਸ ਹੈ ਜੀ, ਉੱਥੋਂ ਗ੍ਰਿਫਤਾਰ ਕੀਤਾ ਜੀ, ਚੱਕ ਲਿਆਂਦਾ ਜੀ, ਉਹ ਰਾਹ ਦੇ ਵਿੱਚ ਫਾਇਰਿੰਗ ਕੀਤੀ ਜੀ, ਉਹਨੇ ਛੁਡਾ ਕੇ ਲੈ ਕੇ ਜੀ ਭੱਜ ਗਿਆ ਜੀ, ਇਹਨਾਂ ਜੀ ਫਰਾਰ ਹੈ ਜੀ। ਟੱਬਰ ਕਹਿੰਦਾ ਜਿਹੜਾ ਉੱਥੋਂ ਕਹਿੰਦਾ ਜੀ ਘਰੇ ਆਈ ਸੀ ਜੀ, ਪੁਲਿਸ ਚੱਕਣ ਆਈ ਸੀ ਜੀ, ਰੋਟੀ ਵੀ ਖਾਧੀ ਜੀ, ਫਿਰ ਉਹ ਆਪਣੀ ਗੱਡੀ 'ਤੇ ਗਿਆ ਜੀ, ਪੁਲਿਸ ਆਪਣੀ ਗੱਡੀ ਇਹਦੇ ਵਾਲੀ ਗੱਡੀ ਨਾਲ ਲੈ ਗਏ ਜੀ, ਪਰ ਜੀ ਉਹ ਤੁਹਾਨੂੰ ਦਾ ਫੋਨ ਬੰਦ ਆ ਰਿਹਾ ਜੀ, ਗਾਇਬ ਹੈ ਜੀ। ਹੁਣ ਚਰਚਾ ਤਾਂ ਪੰਜਾਬ 'ਚ ਹੈ, ਕਿਤੇ ਗੋਡਿਆਂ 'ਚ ਗੋਲੀਆਂ ਮਾਰਨ ਦੀ ਆਦਤ ਪੈ ਗਈ, ਅਤੇ ਜੇ ਲਾਪਤਾ ਤੁਹਾਨੂੰ ਫਾਇਰਿੰਗ ਕਰਕੇ, ਪੁਲਿਸ ਨਹੀਂ ਕਸਟਡੀ 'ਚ, ਬੰਦਾ ਫਾਇਰਿੰਗ ਕਰਕੇ ਭੱਜ ਜਾਵੇ, ਮਤਲਬ ਕਿ ਉਹੋ ਜਿਹਾ ਟਰਾਮਾ ਤਾਂ ਨਹੀਂ ਸਵੇਰ ਚੜ੍ਹਦੇ ਨੂੰ ਮਿਲੂਗਾ ਕੋਈ ਕਿ ਜੀ ਇਨਕਾਊਂਟਰ ਹੋ ਗਿਆ ਜੀ ਜਾਂ ਲੱਤ 'ਚ ਗੋਲੀ ਵੱਜ ਗਈ ਜੀ, ਆਹ ਲਓ ਜੀ ਆਹ ਸਥਿਤੀ
ਜੀ
ਕਰਦੇ ਸਾਰਾ ਸਿਸਟਮ। ਜੇ ਇੱਕ MLA ਮਤਲਬ ਆਪਣੀ ਗੱਲ ਨਹੀਂ ਕਹਿ ਸਕਦਾ, ਸਰਕਾਰ ਦੇ ਵਿੱਚ ਸੁਣਨ ਦੀ ਹੈਣ ਦੀ ਸ਼ਕਤੀ ਨਹੀਂ, ਸਭ ਨੂੰ ਪਤਾ ਕਿ ਹੁਣ ਉਹ ਪੁਰਾਣਾ ਮਾਮਲਾ ਕਿਸੇ ਦਾ ਹੱਥੇ ਖੋਲਿਆ। ਮੈਂ ਕਹਿੰਦਾ ਜੇ ਪੁਰਾਣਾ ਮਾਮਲਾ ਸੀ ਫਿਰ ਤੁਹਾਡੀ ਪਾਰਟੀ 'ਚ ਕਿਉਂ ਸੀ, ਉਹ MLA ਕਿਉਂ ਸੀ? ਮਾਮਲਾ ਇੰਨਾ ਗੰਭੀਰ ਸੀ, ਸੋ ਇਸ ਲਈ ਇਹ ਹੁਣ ਪੋਲੀਟੀਕਲੀ ਮੋੜ ਲੈ ਗਿਆ। ਪਰ ਇਹ ਤੋਂ ਅਗਲਾ ਸਵਾਲ ਇਹ ਖੜਾ ਹੈ ਕਿ ਕੀ ਹਰਮੀਤ ਸਿੰਘ ਪਠਾਨ ਮਾਜਰਾ ਰਾਹੀਂ ਆਮ ਆਦਮੀ ਪਾਰਟੀ ਬਾਕੀ MLA ਨੂੰ, ਸਾਰੇ ਮੰਤਰੀ ਦੇ ਮੁੱਖ ਮੰਤਰੀ ਨੂੰ ਇਹ ਕਹਿ ਰਹੀ ਹੈ, ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਟੀਮ, ਕਿ ਦੇਖਿਓ ਕਿਤੇ ਬੋਲ ਨਾ ਲਿਓ, ਸਵੇਰ ਨੂੰ ਤੁਹਾਨੂੰ ਵੀ ਚੱਕਿਆ ਜਾ ਸਕਦਾ, ਤੁਸੀਂ ਵੀ ਲਾਪਤਾ ਹੋ ਸਕਦੇ ਹੋ, ਇਹਦੇ ਕੀ ਮਾਇਨੇ ਨੇ ਫਿਰ
ਜੀ? ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਧੰਨਵਾਦ। ਮੈਨੂੰ ਪਤਾ ਤੁਸੀਂ ਰਾਹ 'ਚ ਰੁਕ ਕੇ ਇਸ ਵੇਲੇ ਗੱਲ ਕਰ ਰਹੇ ਹੋ, ਕੱਲ੍ਹ ਨੂੰ ਵਿਸਥਾਰਤ ਸੈਗਮੈਂਟ ਕਰਦੇ ਹਾਂ। ਤੁਹਾਡਾ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ, ਬਹੁਤ ਸ਼ੁਕਰੀਆ।
ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
ਥੈਂਕ ਯੂ ਦੀਪਕ ਜੀ।